ਸਰੀਰ ਅਸੀਂ ਮੰਨਦੇ ਸੀ ਆਪਣਾ, ਅਸੀਂ ਹੁਣ ਮੰਨਦੇ ਨਹੀਂ, ਸਰੀਰ ਨੂੰ ਮੰਨਦੇ
ਅਜੂਨੀ ਤੇ ਹੈ,
ਅਜੂਨੀ ਹੈ ਨੀ, ਜੂਨ ਹੈ ਸਾਡੇ, ਅਜੂਨੀ ਹੈ ਨੀ, ਜੂਨ ਵਿੱਚ ਆ ਚਾਰੇ ਗੁਣ ਹੈ ਜੀ ਸਾਡੇ, ਚਾਰੇ ਗੁਣ ਦੁਬਾਰਾ ਪੈਦਾ ਹੋ ਜਾਣਗੇ, ਕਦ ਪੈਦਾ ਹੋਣਗੇ ਜਾਂ ਮਾਇਆ ਨੂੰ ਤਿਆਗ ਦਾਂਗੇ, ਮਾਇਆ ਦੀ ਦੌੜੇ ਤਿਆਗ ਦਾਂਗੇ, ਮਾਇਆ ਦੇ ਤਿਆਗ ਤੇ ਬਿਨਾਂ ਚਾਰੇ ਗੁਣ ਨਹੀਂ ਪੈਦਾ ਹੋ ਸਕਦੇ। ਸੰਸਾਰ ਕੋਈ ਤਿਆਗਣਾ ਚਾਹੁੰਦਾ ਨਹੀਂ, ਇਸੇ ਕਾਰਨ ਗੁਰਬਾਣੀ ਦਾ ਮਤਲਬ ਹੈ, ਮਨ ਕਬੂਲ ਕਰਦਾ ਮਤਲਬ ਇਹੀ ਹੈ, ਮਾਇਆ ਦਾ ਤਿਆਗ ਕਬੂਲ ਕਰ ਲੈ, ਨਹੀਂ ਖੇੜਾ ਛੁੱਟ ਸਕਦਾ ਮਾਇਆ ਦੇ ਤਿਆਗ ਬਿਨਾਂ। ਪਰ ਧਰਮ ਕੋਈ ਇਹ ਸਿੱਖਿਆ ਦਿੰਦਾ ਹੀ ਨਹੀਂ, ਧਰਮ ਦੀ ਸਿੱਖਿਆ ਗੱਲ ਤਾਂ ਕਰ ਦਿੰਦੇ ਨੇ ਕਿਤੇ ਕਿਤੇ ਇਸ ਦੀ ਮਾਇਆ ਦੀ, ਪਰ ਇਹ ਵਿਸ਼ਾ ਨਹੀਂ ਬਣਾਇਆ ਮਾਇਆ ਦੇ ਤਿਆਗ ਦਾ, ਗੁਰਬਾਣੀ ਨੇ ਵਿਸ਼ਾ ਹੀ ਬਣਾਇਆ ਮਾਇਆ ਦੇ ਤਿਆਗ ਦਾ, ਵਿਸ਼ਾ ਹੀ ਹੈ ਸਾਡਾ, ਮਾਇਆ ਤਿਆਗਣੀ ਪਊਗੀ ਜੇ ਪਰਮ ਆਨੰਦ ਲੈਣਾ, ਪਰਮ ਆਨੰਦ ਦੀ ਅਵਸਥਾ ਨੂੰ ਪ੍ਰਾਪਤ ਕਰਨਾ ਤਾਂ ਮਾਇਆ ਤਿਆਗਣੀ ਪਊਗੀ। ਅਗਨ ਹੈ ਤਾਂ ਅਗਨ ਸਾਗਰ ਹੈ, ਅਗਨ ਸਾਗਰ ਚੋਂ ਬਾਹਰ ਜਾਏ ਬਿਨਾਂ ਨਿਕਲੇ ਬਿਨਾਂ ਆਨੰਦ ਪਰਮ ਆਨੰਦ ਹੋ ਹੀ ਨਹੀਂ ਸਕਦਾ। ਹੁਣ ਅਸੀਂ ਅਗਨ ਸਾਗਰ ਦੇ ਵਿੱਚ ਹੀ ਸੁੱਖ ਫਲਦੇ ਹਾਂ, ਸਾਰੇ ਧਰਮ ਅਗਨ ਸਾਗਰ ਦੇ ਵਿੱਚ ਹੀ ਸੁੱਖ ਦਿੰਦੇ ਨੇ, ਰਿੱਧੀਆਂ ਸਿੱਧੀਆਂ ਹੀ ਆ, ਹੋਰ ਕੀ। ਇਸ ਕਰਕੇ ਸਾਰੀਆਂ ਹੀ ਮੱਤਾਂ ਭਰਮ ਜਾਲ ਚ ਫਸਾਉਣ ਵਾਲੀਆਂ ਨੇ, ਉਹ ਸਿਵਲ ਨਹੀਂ ਹੈ। ਅਗਨ ਸਾਗਰ ਜੋ ਬਾਹਰ ਨਿਕਲ ਨਹੀਂ ਦੇਣਾ, ਸੁੱਖ ਕਹਿੰਦੇ ਨੇ ਤੁਹਾਨੂੰ ਕਰਕੇ ਦਿਖਾਵਾਂਗੇ, ਉਹ ਬਲੈਕਮੇਲ ਕਰਦੀਆਂ ਨੇ ਸਾਰੀਆਂ ਮੱਤਾਂ, ਸਾਖਤਾਂ ਦੀਆਂ ਮੱਤਾਂ ਨੇ, ਉਹ ਆਪ ਬੜੇ ਬਣੇ ਹੋਏ ਨੇ, ਬੜੇ ਬਣ ਕੇ ਰਹਿਣਾ ਚਾਹੁੰਦੇ ਨੇ, ਆਪਣੀ ਪੂਜਾ ਚਾਹੁੰਦੇ ਨੇ, ਉਹ ਪੂਜਾ ਸੰਸਾਰ ਚ ਹੋ ਸਕਦੀ ਹੈ, ਨਿਰਾਕਾਰੀ ਦੁਨੀਆਂ ਚ ਪੂਜਾ ਨਹੀਂ ਹੋਣੀ ਉਹਨਾਂ ਦੀ। ਸੱਚਖੰਡ ਤਾਂ ਸਭ ਬਰਾਬਰ ਨੇ, ਜਿਹਨੇ ਬਰਾਬਰੀ ਰੱਖਣੀ ਹੈ, ਜਿਹਨੇ ਦੀਵਾ ਹੋਣਾ, ਦੀਵਾ ਹੋਣਾ ਮੰਨਣਾ, ਉਹ ਸੱਚਖੰਡ ਜਾ ਸਕਦਾ, ਜਿਹਨੇ ਸੰਤ ਬਣਨਾ, ਜਿਹਨੇ ਗੁਰੂ ਬਣਨਾ, ਉਹ ਇੱਥੇ ਹੀ ਰਹੂਗਾ, ਨਹੀਂ ਜਾ ਸਕਦਾ ਉੱਥੇ, ਐਂਟਰੀ ਉਹ ਨਹੀਂ ਹੈ ਉਹਦੀ, ਉੱਥੇ ਹੰਕਾਰੀ ਹੈ, ਉਹ ਹੰਕਾਰ ਦੀ ਐਂਟਰੀ ਨਹੀਂ ਹੈ ਉੱਥੇ। ਜਿਹਨਾਂ ਨੇ ਹੰਕਾਰ ਨਹੀਂ ਛੱਡਣਾ, ਵਡਿਆਈ ਨਹੀਂ ਛੱਡਣੀ, ਉਹਨਾਂ ਦੀ ਉਪਦੇਸ਼ ਹੋਰ ਹੈ, ਮੱਤਾਂ ਹੋਰ ਨੇ। ਜਿਹੜੇ ਦਾਸ ਨੇ ਭਗਤ ਨੇ ਉਹਨਾਂ ਦੀ ਮੱਤ ਹੋਰ, ਛੋਟਾ ਬਣੇ ਬਿਨਾਂ ਐਂਟਰੀ ਉਹ ਨਹੀਂ ਹੈ। ਛੋਟਾ ਬਣਾ ਹੰਕਾਰ ਦਾ ਤਿਆਗ ਕਰਨਾ, ਹੰਕਾਰ ਦਾ ਤਿਆਗ ਹੋਵੇ ਛੋਟਾ ਹੋ ਗਿਆ, ਜਿਵੇਂ ਸੋ ਗੌਰਾ ਹੋਏ, ਸਵਾਲ ਹੀ ਨਹੀਂ ਪੈਦਾ ਹੁੰਦਾ ਐਂਟਰੀ ਦਾ। ਇਹ ਗੱਲ ਦੀ ਸਮਝ ਨਹੀਂ ਹੈ ਸਿੱਖਾਂ ਨੂੰ, ਜੇ ਸਮਝ ਹੁੰਦੀ ਤਾਂ ਨਾਨਕ ਨੂੰ ਗੁਰੂ ਨਾ ਬਣਾਉਂਦੇ, ਗੁਰੂ ਦਾ ਪ੍ਰਚਾਰ ਨਾ ਕਰਦੇ। ਉਹਨਾਂ ਨੂੰ ਸਮਝ ਹੈ, ਜਿਹੜੀ ਸਾਨੂੰ ਜਿਹੜੀ ਸਮਝ ਹੈ, ਸੰਸਾਰ ਨੂੰ ਜਿਹੜੀ ਮਤ ਦੀ ਸਮਝ ਹੈ, ਉਹ ਸਖਤਾਂ ਦੀ ਮਤ ਹੈ। ਇਸ ਮਤ ਦੀ ਸਮਝ ਰਹਿੰਦੀ ਹੋ ਨਹੀਂ ਹੁੰਦੀ, ਕੁਛ ਚਿਰ ਰਹਿੰਦੀ ਹੁੰਦੀ ਹੈ, ਬਾਅਦ ਚ ਅਲੋਪ ਹੋ ਜਾਂਦੀ ਹੈ। ਇਹ ਮਤ ਕਾਗਜ਼ਾਂ ਚ ਰਹਿੰਦੀ ਹੈ, ਗ੍ਰੰਥਾਂ ਚ ਰਹਿੰਦੀ ਹੈ, ਆਦਮੀ ਦੇ ਦਿਮਾਗ ਚੋਂ ਨਿਕਲ ਜਾਂਦੀ ਹੈ ਇਹ ਮਤ। ਆਦਮੀ ਚਾਹੁੰਦਾ ਨਹੀਂ ਨਾ, ਹੰਕਾਰੀ ਹੈ, ਦਿਮਾਗ ਦਾ ਹੰਕਾਰ ਬਣਿਆ ਹੋਇਆ। ਇਹ ਮਤ ਕਿਵੇਂ ਰਹਿ ਜੂ? ਇੱਕੋ ਹੀ ਚੀਜ਼ ਰਹੂ, ਕਿਆ ਨਾਮ ਰਹੂ, ਕਿਆ ਗਿਆਨ ਰਹੂ, ਜਾਂ ਹੰਕਾਰ ਰਹੂ? ਹੋਮੈ ਨਾਵੈ ਨਾਲ
ਵਿਰੋਧ
ਵਿਰੋਧ। ਜਿਹੜੇ ਮਨ ਵਿੱਚ ਹੰਕਾਰ ਹੈ, ਉੱਥੇ ਮਤ ਰਹਿੰਦੀ ਨਹੀਂ ਹੁੰਦੀ, ਉੱਥੇ ਦਾ ਵਜੂਦ ਖਤਮ ਹੋ ਜਾਂਦਾ। ਅੱਜ ਹੋਇਆ ਹੋਇਆ ਇਸੇ ਕਰਕੇ, ਇਸੇ ਕਰਕੇ ਹੋਇਆ। ਚਾਰ ਮੁਕਤੀਆਂ ਨੇ, ਚਾਰੇ ਸਿੱਧੀਆਂ ਨੇ, ਸਿੱਧੀਆਂ ਨੇ ਸੋਝੀਆਂ ਨੇ ਚਾਰ, ਸਿੱਧੀਆਂ ਮਤਲਬ ਸੋਝੀ, ਸੋਝੀ ਵੀ ਚਾਰ ਪ੍ਰਕਾਰ ਦੀ ਹੈ। ਚਾਰੇ ਮੁਕਤੀਆਂ ਕਿਵੇਂ ਮਿਲਣਗੀਆਂ? ਇਹਦੀ ਸਮਝ ਵੀ ਚਾਰ ਪ੍ਰਕਾਰ ਦੀ ਹੀ ਹੈ। ਇਕੱਠੇ ਹੋ ਗਿਆ, ਚਾਰ ਗੁਣ ਜਿਹੜੇ ਚਿੱਤ ਵਾਲੇ ਨੇ, ਦੋ ਦਾਲ ਹੋਈ ਹੋਈ ਆਪਣੇ, ਅੱਧਾ ਤਾਂ ਇਹ ਸ਼ੁੱਧ ਹੈ, ਹਾਲਾਂਕਿ ਹੋਵੇ ਉਹਨੂੰ ਵੀ ਹੈ, ਹਾਂ ਉਹਨੂੰ ਵੀ ਹੈ, ਹੋਵੇ ਚਾਇਆ ਹੋ ਵਿੱਚ ਗਿਆ, ਫਿਰ ਵੀ ਸ਼ੁੱਧ ਹੈ, ਮਾਇਆ ਦੇ ਵਿੱਚ ਨਹੀਂ ਲਿਪਤ ਹੁੰਦਾ, ਹਾਂ ਚਾਹੇ ਹੈਗੀ, ਅੱਧਾ ਮਾਇਆ ਚ ਲਿਪਤ ਹੈ ਮਨ। ਜਿਹੜਾ ਮਾਇਆ ਚ ਲਿਪਤ ਨਹੀਂ ਹੈ, ਉਹਦੇ ਚ ਚਾਰ ਗੁਣ ਹੈ, ਚਾਹੇ ਪੂਰੇ ਨਹੀਂ ਹੋ, ਉਹ ਜੰਮਦਾ ਮਰਦਾ ਨਹੀਂ, ਜੂਨ ਚ ਨਹੀਂ ਹੁੰਦਾ, ਅਜੂਨੀ ਬੈਠਾ, ਅੱਡ ਬੈਠਾ, ਅੱਧਾ ਅੱਡ ਬੈਠਾ, ਅਜੂਨੀ ਆ, ਸਤਿਗੁਰ ਮੇਰਾ ਸਦਾ ਸਦਾ ਨਾਮ ਹੈ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ ਸਭ ਮੇਰੇ ਉਸ ਮੈਂ, ਉਹਦਾ ਅਵਿਨਾਸ਼ੀ ਗੁਣ ਉਹਨੇ ਆਪਣਾ ਰੱਖਿਆ ਹੋਇਆ। ਮਨ ਜੰਮਦਾ ਮਰਦਾ, ਮਨ ਕਰਕੇ ਜੰਮਦਾ ਮਰਦਾ, ਕਿ ਸਰੀਰ ਦੇ ਵਿੱਚ ਅੱਧਾ ਹੀ ਹੁੰਦਾ ਨਾ, ਮਾਇਆ 'ਚ ਅੱਧਾ ਹੀ ਹੁੰਦਾ, ਅੱਧਾ ਹੀ ਲਿਪਤ ਹੁੰਦਾ। ਐਂ ਕਹਿ ਲਓ ਸਰੀਰ ਦਾ ਇੱਕ ਹਿੱਸਾ ਇਹਦਾ ਮਾਰਿਆ ਹੋਇਆ, ਲਕਬਾ ਮਾਰ ਗਿਆ ਕਿਸੇ ਨੂੰ, ਇਹ ਕਿਸੇ ਦੇ ਗੁਣ ਗਲ ਗਏ, ਇਹ ਕਿਸੇ ਦੇ ਗੁਣ ਚਾਲੂ ਨੇ, ਠੀਕ ਨੇ, ਚਾਰ ਗੁਣ ਇਹਦੇ ਚਾਲੂ ਨੇ। ਇੱਕ ਪਾਸਾ ਮਾਰਿਆ ਗਿਆ, ਮਾਰੇ ਹੋਏ ਜਿਹੜਾ ਇੱਕ ਪਾਸਾ ਮਾਰਿਆ ਗਿਆ, ਹੱਥ ਨੀ ਚੱਲਦਾ, ਬਾਂਹ ਨੀ ਚੱਲਦੀ, ਲੱਤ ਨੀ ਚੱਲਦੀ, ਇਧਰਲਾ ਪਾਸਾ ਜਿਹੜਾ ਨਹੀਂ ਚੱਲਦਾ ਨਾ, ਉਹਦਾ ਅਸਰ ਦੂਏ ਤੇ ਵੀ ਪੈਂਦਾ, ਨਾਲ ਦੇ ਤੇ ਵੀ ਅਸਰ ਤਾਂ ਨਾਲ ਦੇ ਤੇ ਪੈਣਾ ਹੀ, ਉਹਦਾ ਨਾਲ ਦਾ ਵੀ ਵਿਕਾਰ ਹੋਇਆ ਹੈ। ਇਸ ਕਰਕੇ ਮਨ ਕਰਕੇ ਅਸੀਂ ਮਾਇਆ ਜੁੜੇ ਹੋਏ, ਦੁਆ ਜੋੜਿਆ ਤਾਂ ਉਹਨਾਂ ਹੀ ਹੈ ਕਹਿ ਕੇ, ਜੁੜੇ ਤਾਂ ਸੀਗੇ ਮਾਇਆ ਚ ਜੁੜਨ ਵਾਸਤੇ ਨਹੀਂ ਸੀ ਜੁੜੇ, ਮਾਇਆ ਚ ਜੁੜਨ ਵਾਸਤੇ ਨਹੀਂ ਸੀ ਜੁੜੇ, ਇਹ ਤਾਂ ਇੱਕ ਸੁਰਾਖ ਥੋੜਾ ਜਿਹਾ ਜਗਾਇਆ ਸੀ ਉਹਨੂੰ, ਮਾਇਆ ਚ ਜੋੜ ਕੇ ਜਗਾਇਆ ਸੀ ਪੂਰੇ ਜਾਗਣ ਵਾਸਤੇ, ਮਨ ਨੂੰ ਜਗਾਇਆ ਸੀ ਸਰੀਰ ਨਾਲ ਜੋੜ ਕੇ ਪੂਰਾ ਜਗਾਉਣ ਵਾਸਤੇ, ਥੋੜਾ ਜਿਹਾ ਜਗਾਇਆ ਸੀ ਤਾਂ ਕਿ ਸੁਣ ਸਕਦਾ ਹੁਣ, ਇਹ ਇੰਨਾ ਜਾਗਦਾ ਸੁਣ ਸਕਦਾ, ਇੰਨਾ ਜਾਗਦਾ ਦੇਖ ਸਕਦਾ ਸੁਪਨੇ ਚ, ਜਿਵੇਂ ਸੁਪਨੇ ਚ ਅਸੀਂ ਦੇਖਦੇ ਹੁੰਦੇ ਹਾਂ ਸੁਣਦੇ ਹੁੰਦੇ ਹਾਂ, ਇਹੋ ਜਿਹਾ ਜਾਗਣਾ ਜਿਵੇਂ ਅਰਧ ਚੇਤਨ ਅਵਸਥਾ ਉਸ ਨੂੰ ਕਹਿੰਦੇ, ਪਰ ਅਰਧ ਚੇਤਨ ਅਵਸਥਾ ਵਿਦਵਾਨਾਂ ਨੇ ਅੰਦਰਲੇ ਦੀ ਮੰਨ ਲਈ, ਅੰਦਰਲਾ ਦਾ ਪੂਰਾ ਜਾਗਦਾ ਇਹ ਅਰਧ ਚੇਤਨ ਚ ਹੈ, ਜੇ ਸੁਪਨਾ ਜਿਉ ਸੰਸਾਰ ਸੰਸਾਰੀ ਹੈ ਜਿਹੜਾ ਉਹ ਸੁਪਨੇ ਚ, ਉਹ ਅੰਦਰ ਵਾਲਾ ਤਾਂ ਸੁਪਨੇ ਚ ਹੈ ਨਹੀਂ, ਪਰ ਵਿਦਵਾਨਾਂ ਦੀ ਮੱਤ ਪੁੱਠੀ ਹੁੰਦੀ ਹੈ, ਉਹਨਾਂ ਨੂੰ ਇਸ ਗੱਲ ਦੀ ਸਮਝ ਨਹੀਂ, ਸੰਸਾਰੀ ਹੈ ਜਿਹੜਾ ਸਰੀਰ ਦੇ ਵਿੱਚ ਇਹ ਸੁਪਨੇ ਚ, ਇਹ ਸੱਚ ਮੰਨੀ ਬੈਠਾ ਜੀਵਨ ਨੂੰ, ਤਾਂ ਜੀਵਨ ਜਾਗ ਸੱਚ ਕਰ, ਫਿਰ ਸੱਚ ਤਾਂ ਇਹ ਮੰਨੀ ਬੈਠੇ ਸੁਪਨੇ ਚ ਇਹ ਹੈ, ਅੰਦਰ ਲੱਗਦੇ ਸੁਪਨੇ ਚ, ਇੱਥੋਂ ਆ ਕੇ ਸਰਗੁਣ ਨਿਰਗੁਣ ਦਾ ਫਰਕ ਪੈ ਗਿਆ, ਇੱਥੋਂ ਆ ਕੇ ਵਿਦਵਾਨਾਂ ਦਾ ਗੁਰਮੁਖਾ ਲਿਆ ਇਕਦਮ ਉਲਟ ਹੋ ਗਿਆ, ਵਿਦਵਾਨਾਂ ਦੀ ਮੱਤ ਸਾਖਤਾਂ ਦੀ ਮੱਤ ਹੁੰਦੀ ਹੈ, ਵਿਦਵਾਨਾਂ ਨੂੰ ਜੋ ਅੱਖਾਂ ਨਾਲ ਦੀਆਂ ਉਹ ਸੱਚ ਮੰਨਦੇ ਨੇ, ਅੱਖਾਂ ਤੋਂ ਪਰੇ ਵਾਲੀ ਤੀਜੀ ਅੱਖ ਉਹਨਾਂ ਦੀ ਹੁੰਦੀ ਨੀ, ਨਾ ਉਹਨਾਂ ਨੇ ਖੋਲਣੀ ਆ ਨਾ ਉਹਨਾਂ ਦੀ ਖੁੱਲਦੀ ਹੈ, ਉਹ ਤਾਂ ਮੱਥੇ 'ਚ ਬਣਾਈ ਬੈਠੇ ਨੇ ਤੀਜੀ ਅੱਖ ਵੀ, ਸ਼ਿਵਜੀ ਦੇ ਮੱਥੇ 'ਚ ਬਣਾਈ ਹੋਈ ਹੈ ਤੀਜੀ ਅੱਖ, ਦਾ ਸਰੀਰ ਨਾਲ ਸੰਬੰਧ ਕੋਈ ਨਹੀਂ, ਉਹ ਨਿਰਾਕਾਰੀ ਸਰੀਰ ਦੀ ਅੱਖ ਹੈ ਉਹ ਜਿਹਨੂੰ ਸੂਤਕ ਲੱਗਿਆ ਹੋਇਆ, ਇਹ ਵੀ ਨਹੀਂ ਪਤਾ ਵਿਦਵਾਨਾਂ ਨੂੰ, ਇਹਨਾਂ ਗੱਲਾਂ ਦਾ ਪਤਾ ਹੀ ਨਹੀਂ, ਉਹ ਜੇ ਬਾਹਰਲੇ ਸਰੀਰ ਦੀ ਅੱਖ ਹੁੰਦੀ ਪੰਜ ਚਾਰ ਇਸ ਨੂੰ ਲਾਤਾਰ ਪਰਮੇਸ਼ਰ ਨੇ ਲਾ ਦਿੰਦਾ ਇਹਨੂੰ ਅੱਖਾਂ, ਡਾਕਟਰ ਖੋਲ ਲੈਂਦੇ ਪਰਮਾ ਮਾਰ ਕੇ, ਹੋਰ ਕਰਦੇ ਨੇ ਇਲਾਜ, ਖੋਪੜੀ ਲਾ ਕੇ ਪਰੇ ਰੱਖ ਦਿੰਦੇ ਨੇ ਇਲਾਜ ਕਰਦੇ ਨੇ, ਉਹ ਅੱਖ ਨਾ ਖੋਲ ਸਕਦੇ ਡਾਕਟਰ, ਇੱਥੋਂ ਪਤਾ ਲੱਗਦਾ ਵੀ ਸੰਸਾਰ ਕਿਵੇਂ ਉਲਝਿਆ ਹੋਇਆ, ਜਿਹੜੇ ਸਾਰੇ ਪ੍ਰਚਾਰਕ ਨੇ ਨਾ ਟੈਲੀਵਿਜ਼ਨ ਤੇ ਸਾਰੇ ਉਲਝੇ ਬੈਠੇ ਨੇ, ਬਾਹਰਲੇ ਬਾਹਰ ਤਾਂ ਹੈ ਨੀ, ਜੇ ਤੀਜੀ ਅੱਖ ਵੀ ਹੁੰਦੀ ਬਾਹਰੇ ਝੱਗਦੀ ਉਹ, ਹੋਰ ਕਿੱਥੇ ਝੱਗਦੀ, ਬਾਹਰ ਤਾਂ ਹੈ ਉਹ ਨੀ, ਜੇ ਤੀਜੀ ਅੱਖ ਹੁੰਦੀ ਵੀ ਮੱਥੇ ਚੋਂ ਬਾਹਰੋਂ ਹੀ ਦੇਖਦੀ ਉਹ ਵੀ, ਤੀਜੀ ਅੱਖ ਅਕਲ ਦਾ ਨਾਂ ਆ, ਅਕਲੇ ਦੇਖਦੀ ਆ ਅਸਲ ਦੇ ਵਿੱਚ ਅੱਖਾਂ ਨਾ ਥੀ, ਅਕਲੇ ਕੰਨਾ ਥੀ ਸੁਣਦੀ ਆ, ਉਹ ਅਕਲ ਆਪਣੇ ਆਪ ਚ ਅੱਖ ਹੈ, ਪਰ ਜਿੰਨਾ ਚਿਰ ਅਕਲ ਅੱਖਾਂ ਤੇ ਡਿਪੈਂਡ ਕਰਦੀ ਹੈ, ਕੰਨਾਂ ਤੇ ਡਿਪੈਂਡ ਕਰਦੀ ਹੈ, ਸਰੀਰ ਤੇ ਡਿਪੈਂਡ ਕਰਦੀ ਹੈ, ਉਹਨਾਂ ਚਿਰ ਤੀਸਰੀ ਅੱਖ ਬੰਦ ਹੈ, ਜਦ ਉਹ ਅਕਲ ਇਹਨਾਂ ਨੂੰ ਛੱਡ ਦਿੰਦੀ ਹੈ ਫਿਰ ਉਹਦੀ ਅੱਖ ਖੁੱਲਦੀ ਆਪ, ਫਿਰ ਦੂਰ ਦ੍ਰਿਸ਼ਟੀ ਹੁੰਦੀ ਹੈ, ਹੁਣ ਇਹਦੀ ਦੂਰ ਦ੍ਰਿਸ਼ਟੀ ਨਹੀਂ ਹੈ, ਇਹ ਦੂਰ ਵਾਲੀ ਦ੍ਰਿਸ਼ਟੀ ਹੈ ਨੀ, ਨੇੜੇ ਵਾਲੀ, ਆ ਨੇੜੇ ਵਾਲੀ ਦ੍ਰਿਸ਼ਟੀ ਅੱਖਾਂ, ਨੇੜੇ ਦੇਖਣ ਵਾਲੇ ਗਿਆਨ ਅੰਦਰ ਹੈਗੇ, ਦੇਖੋ ਦੂਰ ਵਾਲੀ ਹੈਗੀ, ਸੱਚ ਗਾਣ ਦੇਣ ਕਾਹਦੀ ਜਾ ਸਕਦੀ ਇਹਦੀ, ਦੂਰ ਦ੍ਰਿਸ਼ਟੀ ਨਹੀਂ ਹੈ, ਉਹ ਬੁੱਧੀ ਨਹੀਂ ਹੈ, ਭਵਿੱਖ ਬੁੱਧੀ ਨਹੀਂ ਹੈ, ਸੋਚ ਨੇੜੇ ਵਾਲੀ ਹੈ, ਛੇਤੀ ਫਲ ਪਾਲਦਾ ਹਰੇਕ ਚੀਜ਼ ਤੇ। ਜੇ ਮਨਿਸਟਰੀ ਨਹੀਂ ਮਿਲੀ ਤਾਂ ਪਾਰਟੀ ਛੱਡ ਦਿੰਦਾ, ਇਤਰਾਜ਼ ਨਹੀਂ ਕਰ ਸਕਦਾ ਕੋਈ ਵੀ। ਹੁਣ ਇਹ ਚਾਹੁੰਦਾ ਵੀ ਫਲ ਛੇਤੀ ਹੋ ਲੱਗੇ, ਹੱਥ ਤੇ ਸਰੋਂ ਜੰਮ ਕੇ ਤੇਲ ਦੀ ਬੋਤਲ ਭਰ ਜਾ ਛੇਤੀ। ਇਸ ਕਰਕੇ ਸ਼ੈਤਾਨ, ਛੇਤੀ ਦਾ ਕੰਮ ਸ਼ੈਤਾਨ ਦਾ ਹੁੰਦਾ, ਛੇਤੀ ਕਰਦੇ ਜਲਦੀ ਕਰਦੇ ਸ਼ੈਤਾਨ, ਸਾਰੇ ਸ਼ੈਤਾਨ ਦਾ ਰਾਜ ਹੈ, ਸ਼ੈਤਾਨ ਹੋਇਆ ਹੈ ਸਭ ਦੇ ਅੰਦਰ, ਸ਼ੈਤਾਨ ਦਾ ਰਾਜ ਹੈ। ਮਨ ਸ਼ੈਤਾਨ, ਸ਼ੈਤਾਨ ਕੋਈ ਹੋਰ ਦੇਵੀ ਦੇਵਤਾ ਨਹੀਂ ਹੁੰਦਾ, ਮਨ ਹੀ ਸ਼ੈਤਾਨ ਦਾ, ਜੋ ਨਾਮ ਨਾਲ ਵਿਰੋਧ ਕਰਦੇ ਉਹ ਸ਼ੈਤਾਨ ਆਪੇ ਹੈ।
ਅਸ਼ਟਮੀ ਅਸ਼ਟ ਧਾਤ ਕੀ ਕਾਇਆ ਤਾਂ ਮੈਂ ਉਕੁੱਲ ਮਹਾਂ ਨਿਧਰ ਆਇਆ।
ਜਿਹੜੀ ਅਸਲ ਵਿੱਚ ਕਾਇਆ ਅਸਲੀ ਸਰੀਰ ਹੈ ਨਾ, ਜਿਹਦੇ ਨਾਲ ਉਹ ਤੀਜੀ ਅੱਖ ਦਾ ਸੰਬੰਧ ਹੈ, ਉਹ ਅਸ਼ਟ ਧਾਤੂ ਦੀ ਹੈ। ਧਾਤੂ ਕੀ ਹੁੰਦੇ ਨੇ? ਉਹਦੇ ਅੱਠ ਗੁਣ ਨੇ। ਇੱਕ ਧਾਤੂ ਤੋਂ ਇੱਕ ਸ਼ਬਦ ਬਣਦਾ। ਅਸਲ ਦੇ ਵਿੱਚ ਆ ਜਿਹੜਾ ਹੈ ਨਾ ਮੂਲ ਮੰਤਰ ਜਿਹਨੂੰ ਅਸੀਂ ਕਹਿੰਦੇ ਹਾਂ, ਇਹੀ ਕਾਇਆ ਬਣਾਈ ਹੈ ਉਹਦੀ। ਕਬੀਰ ਨੇ ਅਸ਼ਟ ਧਾਤ ਕੀ ਕਾਇਆ ਕਹਿਤਾ ਸੀ, ਨਾਨਕ ਨੇ ਬਣਾ ਕੇ ਰੱਖਤੀ। ਇੱਕ ਦੇ ਨਾਲ ਇਹਦੀ ਕਾਇਆ ਜੁੜੀ ਹੋਈ ਹੈ, ਕਾਇਆ ਦਾ ਫੈਲਾਓ ਹੈ ਫਿਰ, ਕਾਇਆ ਚ ਕਾਇਆ ਦੇ ਬਿਨਾਂ ਸਮਝਿਆ ਨਹੀਂ ਜਾਣਾ। ਇੱਕ ਦੀ ਕਾਇਆ ਕੀ ਹੈ? ਇੱਕ ਦੀ ਕਾਇਆ ਓਂਕਾਰ, ਸਤਨਾਮ, ਕਰਤਾ ਪੁਰਖ, ਨਿਰਭਉ, ਨਿਰਵੈਰ, ਅਕਾਲ ਮੂਰਤ, ਅਜੂਨੀ ਸਵੈਭਵ, ਇਹ ਕਾਇਆ ਉਹਦੀ। ਇਹ ਉਹਦੇ ਗੁਣ ਨੇ, ਉਹਦੇ ਗੁਣ ਉਹਦੀ ਕਾਇਆ ਹੈ। ਇਹਨਾਂ ਗੁਣਾਂ ਦਾ ਵਿਸਥਾਰ ਕਰਦੀ ਉਹ ਜੋ ਸਮਝ ਆਜੂਗੀ। ਗੁਣ ਮੈਂ ਗਿਆਨ ਪ੍ਰਾਪਤ ਹੋਏ, ਗੁਣ ਵਿਚਾਰੇ ਗੁਣ, ਗੁਣ ਵਿਚਾਰੇ ਗਿਆਨੀ ਸੋਏ, ਗੁਣ ਮੈਂ ਗਿਆਨ ਪ੍ਰਾਪਤ ਹੋਏ। ਇਹ ਗੁਣ ਗਾਇਨ ਹੈ, ਗੁਣਾਂ ਦੇ ਵਿੱਚੋਂ ਹੀ ਇਹਦੀ ਸਮਝ ਆਉਣੀ ਹੈ, ਇੱਕ ਦੀ ਇੱਕ ਕੀ ਹੈ। ਗੁਰਬਾਣੀ ਗੁਣ ਗਾਇਨ ਹੈ, ਇਹਦੇ ਵਿੱਚੋਂ ਸਮਝ ਆਉਣੀ ਹੈ। ਇਹ ਅਸ਼ਟ ਧਾਤੂ ਰੱਖੇ ਹੋਏ ਨੇ, ਇੱਕ ਧਾਤੂ ਤੋਂ ਇੱਕ ਲਫ਼ਜ਼ ਬਣਦਾ ਹੁੰਦਾ ਕਾਇਆ ਹੈ ਉਹਦੀ। ਇਹਦੇ ਵਿੱਚ ਅਕੁਲ ਮਹਾਨ ਅੰਦਰ ਆਇਆ, ਇਹਦੇ ਵਿੱਚ ਬ੍ਰਹਮ ਗਿਆਨ ਸਮਾਇਆ ਹੋਇਆ। ਇਹ ਚ ਬ੍ਰਹਮ ਗਿਆਨ ਦਾ ਚਾਨਣ ਮਿਲਣਾ ਹੈ, ਚੋਈ ਇਹੀ ਚਾਨਣ ਹੈ, ਇਹਦੇ ਵਿੱਚੋਂ ਹੀ ਚਾਨਣ ਸਮਾਇਆ ਹੋਇਆ ਸਾਰਾ। ਗੁਰਬਾਣੀ ਜਗ ਮੈਂ ਚਾਨਣ, ਇਹਦਾ ਫੈਲਾਓ ਗੁਰਬਾਣੀ ਹੈ, ਇਹਦਾ ਵਿਸਥਾਰ ਗੁਰਬਾਣੀ ਹੈ, ਉਹੀ ਗੁਰਬਾਣੀ ਚਾਨਣ। ਇਹ ਗਿਆਨ ਚਾਨਣ ਸਮਝ ਆਉਣੀ, ਇਹਦੇ ਵਿੱਚ ਕੁਲ ਮਹਾਨੰਦ ਆਇਆ। ਕੁਲ ਮਹਾਨੰਦ ਆਇਆ ਕੀ ਹੈ? ਜਿਹਨੂੰ ਕਹਿੰਦੇ ਨੇ ਕਬੀਰ ਨੇ ਕਿਹਾ, ਕਹੋ ਕਬੀਰ ਮੈਂ ਐਸਾ ਐਸੋ ਗੁਰ ਪਾਇਓ ਜਾ ਕਾ ਨੋ ਵਿਵੇਕੋ। ਇਹਦੇ ਚ ਵਿਵੇਕ ਹੈ, ਬੁੱਧੀ ਨੂੰ ਰੰਗ ਜਾ ਚੜ ਗਿਆ ਨਾ ਵਿਵੇਕ ਦਾ, ਬੁੱਧੀ ਬਦਲ ਕੇ ਵਿਵੇਕ ਬੁੱਧੀ ਹੋ ਜਾਣੀ ਹੈ, ਬੁੱਧ ਬਦਲ ਜਾਣੀ ਹੈ। ਉਹ ਬੁੱਧੀ ਨੂੰ ਵਿਵੇਕ ਦਾ ਰੰਗ ਚੜ੍ਹਨਾ, ਨਾਮ ਦਾ ਰੰਗ ਚੜ੍ਹਨਾ, ਬੁੱਧੀ ਕੀ ਹੋ ਜਾਣੀ ਹੈ? ਵਿਵੇਕ ਬੁੱਧੀ ਬਣ ਜਾਣੀ। ਜੇ ਵਿਵੇਕ ਬੁੱਧੀ ਬਣ ਗਈ, ਬੁੱਧ ਬਦਲੀ ਗਈ, ਫੇਰ ਸਮਝ ਆਉਣੀ ਹੈ ਵੀ ਕੀ ਹੈ। ਜਿੰਨਾ ਚਿਰ ਬੁੱਧ ਵਿਵੇਕ ਬੁੱਧ ਨਹੀਂ ਬਣਦੀ, ਉਹਨਾਂ ਚਿਰ ਸਮਝ ਹੀ ਨਹੀਂ ਆਉਣੀ ਕੀ ਹੈ। ਬੁੱਧ ਬਦਲੀ
ਸਿੱਧ ਪਾਈ,
ਸਿੱਧ ਪਾਈ ਦਾ ਮਤਲਬ ਸਮਝ ਆ ਗਈ। ਕਬੀਰ ਨੂੰ ਜਦ ਸਮਝ ਆਈ ਆ ਜਾਂ ਬੁੱਧ ਬਦਲ ਗਈ, ਬਦਲਦੀ ਬੁੱਧ ਕਿਵੇਂ ਹੈ? ਅਗਲੀਆਂ ਪੰਕਤੀਆਂ ਚ ਬਦਲੀ ਹੋਈ ਬੁੱਧ ਦੀ ਗੱਲ ਕਰੂਗਾ ਕਬੀਰ। ਹਾਂਜੀ,
ਗੁਰਗਮ ਗਿਆਨ ਬਤਾਵੇ ਭੇਦ,
ਗੁਰਗਮ ਗਿਆਨ ਬਤਾਵੇ ਭੇਦ। ਜਿਆਦਾ ਇਹ ਬਾਹਰਲਾ ਜਿਹੜਾ ਅੱਖਾਂ ਤੇ ਝਾਕਦਾ ਨਾ ਅੱਧਾ, ਆਪਣੇ ਅੰਦਰਲੇ ਗੁਰ ਨਾਲ ਜਿਹੜਾ ਇਹਦਾ ਅੰਦਰਲਾ ਹਿੱਸਾ, ਦੋ ਨੇ ਨਾ ਡਾਲ ਹੈ, ਜਦ ਇੱਕ ਬਨ ਇੱਕ ਚਿੱਤ ਹੋ ਜਾਂਦਾ, ਇਹ ਚੇਲਾ ਬਾਹਰਲਾ ਅੰਦਰਲਾ ਗੁਰ ਹੈ। ਗੁਰਦੇਵ ਅੰਦਰ ਲੈ ਜਾ, ਗੁਰਦੇਵ ਮਾਤਾ, ਗੁਰਦੇਵ ਪਿਤਾ, ਇਸ ਨੂੰ ਕਿਹਾ ਹੋਇਆ ਫਿਰ ਉੱਥੇ। ਜਦ ਕਹਿੰਦਾ ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਅੰਦਰ ਲਈ, ਅੰਦਰ ਲਈ ਅੰਤਰ ਆਤਮਾ ਜਿਹੜੀ ਹੈ, ਜਿਹੜਾ ਰਾਮ ਹੈ, ਗੁਰ ਹੈ ਉਹ, ਜਿਹੜੇ ਅੰਦਰ ਬੋਲਦਾ। ਜਦ ਉਹਦੇ ਨਾਲ ਗਮਨ ਕਰਦਾ, ਉਹਦੇ ਨਾਲ ਜੁੜਦਾ ਜਾ ਕੇ, ਗੁਰਗਮ ਗਿਆਨ, ਫਿਰ ਜਿਹੜਾ ਹੁੰਦਾ ਨਾ ਗਿਆਨ, ਇਹਨੂੰ ਫੇਰ ਮਿਲਦਾ ਅੰਦਰ ਵਿਚਾਰੇ ਤੇ। ਗੁਰਬਾਣੀ ਨੂੰ ਇੱਕ ਮਨ ਇੱਕ ਚਿੱਤ ਹੋ ਕੇ ਜਦ ਵਿਚਾਰਦਾ, ਫਿਰ ਜਿਹੜਾ ਗਿਆਨ ਇਹਨੂੰ ਪ੍ਰਾਪਤ ਹੁੰਦਾ, ਚਾਨਣ ਪ੍ਰਾਪਤ ਹੁੰਦਾ, ਉਹ ਭੇਤ ਖੁੱਲਦਾ, ਉਹਦੇ ਨਾਲ ਭੇਤ ਖੁੱਲਦਾ। ਗੁਰ ਕਾ ਗਿਆਨ ਬਤਾਵੈ
ਭੇਦ,
ਗਿਆਨ ਬਤਾਵੈ ਭੇਦ, ਗਿਆਨ ਨੇ ਭੇਦ, ਗਿਆਨ ਤੋਂ ਭੇਦ ਖੁੱਲਿਆ। ਭੇਦ ਕਾਹਦਾ ਖੁੱਲਿਆ? ਆਪਣਾ ਆਪ ਹੀ ਦੇਖਿਆ, ਗਿਆਨ ਨਾ ਹੋਰ ਕੀ ਦੇਖਿਆ, ਤੂੰ ਹੀ ਨਿਰਾਕਾਰ। ਗਿਆਨ ਬਤਾਵੈ ਭੇਦ,
ਉਲਟਾ ਰਹੇ ਅਭੰਗ ਅਸ਼ੇਦ,
ਉਲਟਾ ਰਹੇ ਅਭੰਗ ਅਸ਼ੇਦ। ਜੇ ਉਲਟਾ ਰਹੇ ਇਹ ਅੱਖਾਂ, ਸਰੀਰ ਤ੍ਰਿਗੁਟੀ ਨਾਲ ਜੁੜੇ ਹੀ ਨਾ, ਤ੍ਰਿਗੁਟੀ ਇਹਨੂੰ ਬਾਹਰ ਮੁਖੀ ਕਰਦੀ ਹੈ, ਉਲਟਾ ਰਹੇ ਅੰਤਰਮੁਖੀ ਹੀ ਜੁੜਿਆ ਰਹੇ, ਸਤਿਗੁਰ ਦੇ ਚਰਨਾਂ ਨਾਲ ਜੁੜਿਆ ਰਹੇ, ਆਪਣੇ ਗਰਬਾਨ ਚ ਹੀ ਦੇਖਦਾ ਰਹੇ, ਬਾਹਰ ਝਾਕੇ ਹੀ ਨਾ। ਉਲਟਾ ਰਹੇ ਇਹਨੂੰ ਕਹਿੰਦੇ ਨੇ
ਭੰਗ,
ਪਰ ਫਿਰ ਇਹ ਭੰਗ ਆ, ਫਿਰ ਮਨ ਭੰਗ ਹੁੰਦਾ ਹੀ ਨੀ। ਹੁਣ ਮਨ ਭੰਗ ਦਾ ਵੀ ਮਸਲਾ ਹੱਲ ਹੋ ਗਿਆ, ਜਿਹੜੇ ਸਵਾਏ ਭੰਗ ਦੇ ਅਰਥ ਹੋ ਰਹੇ ਕਰਦੇ ਨੇ, ਇੱਥੇ ਆ ਪਏ ਨੇ ਕਬੀਰ ਨੇ ਰੱਖੇ ਅਰਥ। ਅਭੰਗ ਰਹਿੰਦਾ, ਸਵਾਏ ਭੰਗ ਤਾਂ ਰੱਖੇ ਉੱਥੇ ਮੂਲ ਮੰਤਰ ਚ, ਇੱਥੋਂ ਰੱਖਿਆ ਹੋਇਆ। ਅਸੀਂ ਤਾਂ ਕੀ ਕਹਿਆ ਇੱਥੇ ਆਈਏ ਨਾ, ਅਭੰਗ ਲੱਭਦਾ ਕਹਿੰਦੇ, ਫਿਰ ਅਭੰਗ ਰਹਿੰਦਾ। ਭੰਗ ਹੋ ਵੀ ਸਕਦਾ, ਇਹਦੀ ਮਰਜ਼ੀ ਹੈ, ਬਾਹਰ ਝਾਕਣ ਲੱਗ ਜਾਏ ਜਦੋਂ ਭੰਗ ਹੋ ਜਾਊਗਾ। ਅੰਦਰ ਝਾਕਦਾ ਰਹੇ ਤਾਂ ਅਭੰਗ ਹੈ, ਜੇ ਬਾਹਰ ਝਾਕਣ ਲੱਗ ਜਾਏ ਭੰਗ ਹੋ ਜੂ। ਸਾਹਿਬ ਭੰਗ ਮਤਲਬ ਹੈ ਇਹਦੀ ਪਾਵਰ ਹੈ, ਮਰਜ਼ੀ ਹੈ ਇਹਦੀ। ਅਭੰਗ ਲੱਭਦਾ ਪਿਆ, ਸਵੰਭੂ ਪਤਾ ਨੀ ਕੀ ਅਰਥ ਵਿਦਵਾਨ ਕਰੀ ਗਏ ਨੇ, ਕਿੱਥੋਂ ਕਿੱਥੋਂ ਆ ਪਿਆ ਤਾਂ ਹੈ ਸਭ ਕੁਛ, ਇਸੇ ਦਾ ਖੁਲਾਸਾ ਕੀਤਾ। ਮੂਲ ਰੂਪ ਚ ਕਬੀਰ ਨੇ ਜੋ ਕੁਝ ਲਿਖਿਆ ਸੀ ਉਸੇ ਦਾ ਮੂਲ ਮੰਤਰ ਬਣਾਇਆ। ਅਭੰਗ ਲਫ਼ਜ਼ ਪਿਆ ਇੱਥੇ, ਭੰਗ ਨਾ ਹੋਣਾ। ਜਨ ਨਾਨਕ ਜਿਨ ਮਨ ਭੰਗ, ਭੰਗ ਨਾਲ ਟੁੱਟ ਜਾਣਾ, ਫਿਰ ਅਭੰਗ ਹੋ ਜਾਂਦਾ ਮਨ। ਜੇ ਅੰਦਰ ਅੰਤਰਮੁਖੀ ਜੁੜਿਆ ਰਹੇ ਮਨ, ਭੰਗ ਨਹੀਂ ਹੁੰਦਾ। ਭੰਗ ਕੌਣ ਕਰਦਾ? ਮਾਇਆ ਕਰਦੀ ਇਹਨੂੰ ਭੰਗ। ਜਦ ਕੁਛ ਬਾਹਰ ਦੇਖਦਾ ਫਿਰ ਉਹਦੀ ਇੱਛਾ ਪੈਦਾ ਹੋ ਜਾਂਦੀ ਹੈ, ਜੇ ਬਾਹਰ ਅੱਖਾਂ ਨਹੀਂ ਦੇਖਦਾ ਉਹਦੀ ਇੱਛਾ ਪੈਦਾ ਹੁੰਦੀ ਹੈ। ਤ੍ਰਿਕੁਟੀ ਚ ਜਾਂਦਾ ਤਾਂ ਬਾਹਰ ਝਾਕਦਾ, ਮਾਇਆ ਨਾਲ ਜੁੜਦਾ, ਮਾਇਆ ਨਾਲ ਜੁੜਦਾ ਮਾਇਆ ਦੀ ਇੱਛਾ ਪੈਦਾ ਹੋ ਜਾਂਦੀ ਹੈ। ਜੇ ਚਾਕੂ ਇਹ ਨਹੀਂ, ਬਾਹਰ ਇੱਛਾ ਪੈਦਾ ਨਹੀਂ ਹੁੰਦੀ। ਉਲਟਾ ਰਹੇ ਅਭੰਗ, ਅਭੰਗ ਵੀ ਹੈ ਅਛੇਦ ਵੀ ਹੈ। ਅਭੰਗ ਤਾਂ ਇਹਦਾ ਆਪਣਾ ਗੁਣ ਹੈ, ਅਛੇਦ ਹੈ ਦੂਏ ਦਾ ਪ੍ਰਭਾਵ, ਕਿਸੇ ਮਾਇਆ ਦਾ ਪ੍ਰਭਾਵ, ਕਿਸੇ ਚੀਜ਼ ਦਾ ਇਹਦਾ ਪ੍ਰਭਾਵ ਹੀ ਨਹੀਂ ਪੈਂਦਾ। ਇਹਦੀ ਕਹੀ ਹੋਈ ਗੱਲ ਨੂੰ ਕੋਈ ਕੱਟੇ ਨਹੀਂ ਸਕਦਾ, ਛੇਦਿਆ ਨਹੀਂ ਜਾ ਸਕਦਾ, ਕਿਸੇ ਵਕਾਰ ਦਾ ਇਹਦੇ ਕੋਈ ਪ੍ਰਭਾਵ ਨਹੀਂ ਪੈਂਦਾ, ਕਿਸੇ ਦੁਸ਼ਮਣ ਦਾ ਇਹਦੇ ਕੋਈ ਵਾਰ ਨਹੀਂ ਚੱਲਦਾ, ਕਿਉਂਕਿ ਕਿਲੇ 'ਚ ਬੈਠਾ ਨਾ ਅੰਦਰ, ਸਤ ਸੰਤੋਖ ਦੇ ਕਿਲੇ 'ਚ ਬੈਠਾ। ਇਹ ਲੋਹਗੜ ਦੇ ਕਿਲੇ 'ਚ ਬੈਠਾ ਅੰਦਰ, ਇਹ ਲੋਹਗੜ ਦਾ ਕਿਲਾ ਅੰਦਰ, ਇਹ ਹੈ ਲੋਹਗੜ ਦਾ ਕਿਲਾ, ਇਹਦੇ ਵਿੱਚ ਬੈਠਾ ਰਹੇ, ਬਾਹਰ ਕੋਈ ਖਤਰਾ ਨਹੀਂ। ਇਹ ਬਾਹਰ ਹੈ ਲੜਾਈ ਮਾਇਆ ਦੀ, ਇਹ ਬਾਹਰ ਆਉਂਦਾ ਤਾਂ ਤੀਰ ਵੱਜਦਾ ਕਿਤੋਂ, ਤ੍ਰਿਸ਼ਨਾ ਦਾ, ਤ੍ਰਿਸ਼ਨਾ ਦਾ ਤੀਰ ਪੈਦਾ ਕਿਵੇਂ ਹੁੰਦਾ? ਬਾਹਰ ਜਾਗਦਾ ਮਾਇਆ ਨਾਲ ਸੰਪਰਕ ਕਰਦਾ। ਹਾਂਜੀ,
ਨੌਵੀਂ ਨਵੇਂ ਦੁਆਰ ਕੋ ਸਾਧ, ਬਹੁਤੀ ਮਨਸਾ ਰੱਖੋ ਬਾਂਧ,
ਬਹਿਤੀ ਨੌਵੀਂ
ਨਵੇਂ ਦੁਆਰ ਕੋ ਸਾਧ,
ਨੌਵੀਂ ਤਹਿਤ ਆ ਗਈ, ਤਹਿਤ ਨੌਵੀਂ ਆ ਗਈ, ਨਵੇਂ ਦੁਆਰ ਕੋ ਸਾਧ, ਨਵੇਂ ਦਾ ਮਤਲਬ ਨੌਂ ਕਰ ਲਿਆ ਅਰਥ, ਉਹਨੇ ਫਿਰ ਪੰਡਤ ਨੇ ਨੌਂ ਕਰਤਾ। ਦੁਆਰ ਇੱਕ ਵਚਨ ਹੈ, ਨਵੇਂ ਦੁਆਰ, ਦੁਆਰ ਤਾਂ ਇੱਕ ਵਚਨ ਹੈ, ਉਹ ਨਵਾਂ ਦੁਆਰ ਹੈ, ਇੱਕ ਦਸਵਾਂ ਦੁਆਰ, ਨਵਾਂ ਦੁਆਰ ਹੈ, ਦਸਵਾਂ ਦੁਆਰ ਖੋਪੜੀ ਨੂੰ ਮੰਨੀ ਗਏ ਨੇ, ਖੋਪੜੀ ਹੈ ਨੀ, ਸਰਜ ਨਹੀਂ ਹੁੰਦਾ ਦਸਮ ਦੁਆਰ, ਜਿਹੜਾ ਸੰਸਾਰ ਦਾ ਦੁਆਰ ਮੰਨਿਆ ਹੋਇਆ ਉਹ ਹੈ ਨੀ। ਦੁਆਰ ਕਿੱਥੇ ਹੈ? ਦੁਆਰ ਜਿੱਥੇ ਉੱਥੇ ਬੈਠਾ, ਉੱਥੇ ਹੈ ਦੁਆਰ। ਹੁਣ ਨਵਾਂ ਦੁਆਰ ਮਿਲਿਆ ਤੈਨੂੰ, ਪਹਿਲਾਂ ਪਰਦੇਸ ਵਿੱਚ ਸੀ ਨਾ, ਨਵਾਂ ਦੁਆਰ ਕਿਹੜਾ? ਇਹ ਗੁਰਦੁਆਰਾ ਨਵਾਂ ਦੁਆਰ ਹੈ, ਜਿੱਦਾਂ ਸਤਿਗੁਰ ਬੈਠਾ ਸੀ ਨਾ, ਸਾਹ ਲੈਂਦਾ ਸੀ, ਉੱਥੇ ਬਹਿ ਗਿਆ ਜਾ ਕੇ। ਨਵੇਂ ਦੁਆਰ ਕੋ ਸਾਧ,
ਬਹਿਤੀ ਮਨਸਾ ਰੱਖੋ ਬਾਂਧ,
ਇਹਦੇ ਵਿੱਚ ਸਾਧਨਾ ਕੀ ਹੈ? ਹੁਣ ਇੱਥੇ ਆ ਕੇ ਸਾਧਨਾ ਕੀ ਹੈ? ਸਾਧਨਾ ਬਚ ਗਈ ਇੱਥੇ ਵੀ, ਬਾਹਰ ਨਹੀਂ ਜਾਣ, ਜੇ ਇੱਛਾ ਕਰਦੀ ਹੈ ਨਾ ਬਾਹਰ ਜਾਣ ਦੀ, ਇੱਛਾ ਪੈਦਾ ਹੁੰਦੀ ਹੈ ਅੱਖਾਂ ਜਾਣ ਦੀ, ਇਹ ਫਿਰ ਇੱਥੇ ਵੀ ਇੱਛਾ ਪੈਦਾ ਹੋਊਗੀ, ਇੱਛਾ ਨਹੀਂ ਅੱਡਣੀ ਅੰਦਰ ਬੈਠੇ ਤੇ, ਗੁਰਦੁਆਰੇ ਬੈਠਾ ਇੱਛਾ ਵੀ ਚੱਲੀਏ, ਬਾਹਰ ਉਡੀਕਦੇ ਹੋਣਗੇ, ਪਾਠ ਵੀ ਸੁਣਦਾ, ਕੀਰਤਨ ਸੁਣਦਾ, ਕੁਛ ਵੀ ਕਰਦਾ, ਕਥਾ ਸੁਣਦਾ, ਪਰ ਇੱਛਾ ਅੰਦਰ ਆ ਵੀ ਉੱਠ ਕੇ ਚੱਲੀਏ ਜਲਦੀ। ਇੱਥੇ ਮਨਸਾ ਮਨ ਦੇ ਵਿੱਚ ਇੱਛਾ ਇੱਥੇ ਵੀ ਪੈਦਾ ਹੋ ਸਕਦੀ ਹੈ, ਹੋ ਜਾਂਦੀ ਹੈ। ਕੋਈ ਦੇਖਿਆ ਤਾਂ ਬਹੁਤ ਕੁਛ ਪਹਿਲਾਂ ਹੋਇਆ ਨਾ, ਜਿਹੜਾ ਪਹਿਲਾਂ ਦੇਖਿਆ ਉਹਦਾ ਯਾਦ ਹੈ, ਜੋ ਦੇਖਿਆ ਹੋਇਆ ਉਹਦਾ ਨਕਸ਼ਾ ਅੰਦਰ ਹੈ ਨਾ, ਉਹਦੇ ਚੋਂ ਇੱਛਾ ਪੈਦਾ ਹੋ ਸਕਦੀ ਹੈ। ਉਹ ਤਾਂ ਭੁੱਲਿਆ ਨੀ, ਕੁਨੈਕਸ਼ਨ ਤਾਂ ਜੋ ਭੁੱਲਿਆ ਨੀ। ਜਿਹੜੀ ਮਨ ਦੇ ਵਿੱਚ ਇੱਛਾ ਪੈਦਾ ਹੋਊਗੀ ਨਾ, ਉਹ ਇੱਛਾ ਪੈਦਾ ਨੀ ਹੋਣ ਦੇਣੀ। ਵੀ ਰੋਟੀ ਮਿਲੂ ਕਿ ਨਹੀਂ ਮਿਲੂ, ਆ ਫਲਾਨਾ ਕੰਮ ਵਿਗੜਨਾ ਜਾਵੇ, ਇਹ ਜਿਹੜੀਆਂ ਇੱਛਾਵਾਂ ਨੇ, ਇਹ ਜਿਹੜੀ ਪੈਦਾ ਹੋਊ ਨਾ ਸ਼ੰਕਾਵਾਂ, ਇਹ ਮਨਸਾ ਮਨ ਦੇ ਵਿੱਚ ਇੱਛਾ ਬਹਿ ਚਾਲੂ ਹੋ ਰਹੀ ਹੈ, ਇਹਨੂੰ ਬੰਨ ਕੇ ਰੱਖ, ਕਹਿ ਜੋ ਹੁੰਦਾ ਹੋਣ ਦੇ, ਹੁਣ ਹੋਈ ਜਾਵੇ ਬਾਹਰ ਜਿਹੜਾ ਕੁਛ ਹੁੰਦਾ। ਅੱਗੇ ਕਿਹੜਾ ਗਾਹਾਂ ਪਾਣੀ ਮੇਰਾ ਬੰਨਿਆ ਰਿਹਾ, ਮੈਂ ਬੰਨੇ ਗਿਆ ਪਾਣੀ ਟੁੱਟੀ ਗਿਆ, ਇੱਥੋਂ ਬੰਨਦਾ ਤਾਂ ਪਿੱਛੇ ਟੁੱਟ ਜਾਂਦਾ, ਪਿੱਛੇ ਬੰਨਣ ਲੱਗਦਾ ਜੇ ਇੱਥੇ ਟੁੱਟ ਜਾਂਦਾ। ਪਾਣੀ ਦਾ ਕਹਿਣਾ ਚੁਣਨਾ ਹੀ ਗਿਆ ਜਿੰਨਾ ਉਹਦੀ ਮਰਜ਼ੀ ਸੀ, ਮੈਂ ਪੂਰੀ ਨਹਿਰ ਨਹੀਂ ਲਿਜਾ ਕੇ ਖੇਤ ਚ ਵੜ ਸਕਿਆ, ਸਾਰੀ ਦੁਨੀਆਂ ਦੀ ਮਾਇਆ ਮੇਰੇ ਘਰ ਆ, ਜੇ ਆਇਆ ਕੋਈ ਟੁੱਟੀ ਗਿਆ ਪਾਣੀ ਦਾ, ਹਰ ਆਦਮੀ ਜਾਵੇ ਵੀ ਦੁਨੀਆਂ ਦੀ ਸਾਰੀ ਮਾਇਆ ਮੇਰੇ ਘਰ ਆ, ਜੇ ਆ ਗਈ ਫਿਰ ਇੱਥੇ ਬੰਨ ਲਾਉਂਦਾ ਪਿੱਛੇ ਟੁੱਟ ਜਾਂਦਾ, ਪਿੱਛੇ ਬੰਨ ਲਾਉਂਦਾ ਗਾਹਾਂ ਟੁੱਟ ਜਾਂਦਾ। ਸੌ ਥਾਂ ਬੰਨ ਟੁੱਟਦਾ, ਇੱਕ ਥਾਂ ਬੰਨ ਲਊਗਾ, ਉਹ ਕਹਿੰਦਾ ਇਹ ਏਦਾਂ ਹੀ ਰਹਿਣਾ, ਛੱਡ ਪਰੇ, ਜਿਹੜਾ ਆਉਣਾ ਆਇਆ ਜਾਣ, ਤੇਰੇ ਹਿੱਸੇ ਦਾ ਹੀ ਆਉਣਾ, ਤੇਰੇ ਤੈਨੂੰ ਤੇਰੇ ਹਿੱਸੇ ਦਾ ਮਿਲਣਾ, ਫਾਲਤੂ ਨੀ ਮਿਲਣਾ। ਐਵੇਂ ਤੂੰ ਲੱਕ ਬੰਨ ਕੇ ਬੰਨ ਆਉਂਦਾ ਰਿਹਾ, ਖਾਮ ਖਾਈ, ਕਈ ਵਾਰ ਪੈਰ ਤੇ ਕਹੀ ਮਰਾਲੀ, ਐਵੇਂ ਇਹ ਮਤਲਬ ਹੈ, ਮਿਲਿਆ ਉਹੀ ਕਈ ਕਈ ਵਾਰ ਲੱਗ ਗਈ ਪੈਰ ਤੇ, ਪੂਰਾ ਜ਼ੋਰ ਲਾ ਲਿਆ, ਮਿਲਿਆ ਫਿਰ ਵੀ ਉਹੀ, ਇਸ ਕਰਕੇ ਹੁਣ ਛੱਡੇ ਤੇ, ਜਿਹੜਾ ਕੋਈ ਮਿਲ ਜੂ ਠੀਕ ਹੈ, ਨਹੀਂ ਮਿਲੂ ਨਾ ਸੀ। ਜਿਹੜੀ ਮਨ ਦੇ ਵਿੱਚ ਇੱਛਾ ਵਹਿਦੀ ਹੈ ਨਾ, ਇਹ ਬੈਤਰਣੀ ਨਦੀ ਕਲਪਨਾ ਦੀ, ਇਹਨੂੰ ਬੰਨ ਲੈ, ਇਹ ਕਾਲ ਰੂਪ ਹੈ ਤੇਰਾ, ਇਹ ਉਧਰ ਨੂੰ ਜਾਣ ਨਹੀਂ ਦਿੰਦੀ, ਦੂਏ ਪਾਸੇ ਤੋਂ ਰੋਕਦੀ ਹੈ, ਇਹਨੂੰ ਮੰਨ ਵੀ ਇਹ ਵਿਘਨ ਪਾਉਂਦੀ ਹੈ। ਵਿਘਨ ਕੀ ਪਾਉਂਦੀ ਹੈ ਇੱਥੇ, ਕੀ ਚੀਜ਼ ਵਿਘਨ ਪਾਊਗੀ, ਇਹੀ ਇੱਛਾ ਹੀ ਵਿਘਨ ਪਾਊਗੀ ਇੱਥੇ। ਵਿਘਨ ਕਿਵੇਂ ਹਟੂਗਾ ਗਿਆਨ ਨਾਲ, ਵਿਘਨ ਬਿਨਾਸਨ ਸਭ ਤੋਂ ਕਰਨਾਸਨ ਸਤਿਗੁਰ ਨਾਮ, ਉਹੀ ਲੜਕਰਾ ਹੋਇਆ, ਬੈਤੀ ਮਨਸਾ ਰਾਖੋ, ਇਹੀ ਲੜਕਰਾ ਹੋਇਆ, ਹੋਰ ਕੀ ਕਰਵਾਇਆ। ਵਿਘਨ ਬਿਨਾਸਨ ਸਭ ਦੁੱਖ ਨਾਸਨ, ਕਿਉਂਕਿ ਉਹਦੇ ਨਾਲ ਦੁੱਖ ਪੈਦਾ ਹੋ ਜਾਣੇ ਨੇ, ਜੇ ਸੋਚਣ ਲੱਗ ਗਏ ਫਿਰ ਦੁੱਖ ਖੜੇ ਹੋ ਜਾਣਗੇ, ਭਵ ਸਾਗਰ ਫਿਰ ਆ ਜਾਣੇ ਨੇ, ਉੱਥੇ ਉੱਠ ਕੇ ਸੁੱਖ ਸਾਗਰ ਚ ਉੱਠ ਕੇ ਭਵ ਸਾਗਰ ਜਾ ਜਾ ਵੜੂਗਾ, ਉੱਥੇ ਫਿਰ ਦੁੱਖ ਨੇ। ਵਿਘਨ ਬਿਨਾਸਨ ਸਭ ਦੁੱਖ ਨਾਸਨ ਸਤਿਗੁਰ ਨਾਮ ਦੁੜਾਇਆ, ਦੱਸਦਾ ਵੀ ਇੱਥੋਂ ਉੱਠੀ ਨਾ, ਜੇ ਉੱਠ ਕੇ ਬਾਹਰ ਚਲਿਆ ਗਿਆ ਫਿਰ ਅਗਰ ਸਾਗਰ ਜਾ ਵੜੇਗਾ, ਫਿਰ ਲੱਕ ਬੰਨ ਕੇ ਲੱਗ ਜਾਏਗਾ, ਰਿਜ਼ਲਟ ਕੁਛ ਨਹੀਂ ਨਿਕਲਣਾ, ਰਿਜ਼ਲਟ ਨਹੀਂ ਕੋਈ ਨਿਕਲਣਾ ਇਹਦਾ। ਹਾਂ ਤੂੰ ਟੁੱਟ ਕੇ ਜ਼ਰੂਰ ਮਰਦਾ ਰਹੇਗਾ, ਰਿਜ਼ਲਟ ਉਹਨਾਂ ਹੀ ਹੋਊ। ਹਾਂਜੀ,
ਨੌਵੀਂ ਨਵੇਂ ਦੁਆਰ ਕੋ ਸਾਧ,
ਨਵੇਂ ਦੁਆਰ ਕੋ ਸਾਧ, ਨਵਾਂ ਦੁਆਰ ਹੈ ਹੁਣ, ਤੂੰ ਜਿਹੜਾ ਨਵਾਂ ਦੁਆਰ ਹੈ ਨਾ, ਸਾਧਿਆ ਹੀ ਨੀ ਕਦੇ, ਜਿਹੜਾ ਹਿਰਦਾ ਸ਼ੁੱਧ ਕੀਤਾ ਹੀ ਨੀ, ਇਹਨੂੰ ਇਹ ਸ਼ੁੱਧ ਕਰ ਲੈ, ਬਾਕੀ ਰਹਿਣ ਦੇ, ਬਾਲ ਦਾ ਕੰਮ ਛੱਡ ਪਰੇ। ਜਿਹੜਾ ਇਹ ਲੋਭ ਲਾਭ ਪਹਿਲਾਂ ਰੱਖਿਆ ਹੈ ਨਾ, ਇਹਦੇ ਜੋ ਤਾਂ ਮੋਹ ਬਹੁਤ ਪੈਦਾ ਕਰ ਲਿਆ, ਇਹਨੂੰ ਸ਼ੁੱਧ ਕਰ ਲੈ, ਇਹਦੀ ਸਫਾਈ ਕਰ ਲੈ, ਹੁਣ ਬਾਹਰ ਨੀ ਛੱਡਦੇ ਤੂੰ। ਜਿਹੜੀ ਇਹ ਤੇਰੇ ਅੰਦਰ ਭੁੱਖ ਸੀ ਨਾ ਮਾਇਆ ਦੀ, ਇਹਨੂੰ ਦੂਰ ਕਰ ਲੈ, ਇਹਨੂੰ ਮਾਇਆ ਦੀ ਭੁੱਖ ਇਧਰ ਲੈ ਕੇ ਜਾਊ ਬਾਹਰ, ਹੋਰ ਕੀ ਲੈ ਕੇ ਜਾਊ। ਦੁਨੀਆਂ ਦੀ ਵਡਿਆਈ ਔਰ ਮਾਇਆ ਦੀ ਭੁੱਖ ਔਰ ਮੋਹ, ਇੱਧਰ ਚਾਰ ਚੀਜ਼ਾਂ ਨੇ ਜਿਹੜੀਆਂ ਬਾਹਰ ਨੂੰ ਖਿੱਚਣਗੀਆਂ, ਹੋਰ ਕੀ ਕਰੂਗਾ। ਇਹਨਾਂ ਨੂੰ ਮੈਂ ਸਾਫ਼ ਕਰਦੇ, ਇੱਥੋਂ ਸਾਧ ਲੈ, ਇਹਨਾਂ ਨੂੰ ਸਾਧਨ ਅਵਧ ਸਮਝ ਲੈ, ਵੀ ਤੇਰੇ ਕਰੇ ਤੇ ਕੁਛ ਨਹੀਂ ਹੋਣਾ, ਕਰ ਹੈ ਰਾਮ ਹੋਏ ਹੈ ਸੋਏ, ਉਦਾਂ ਤਾਂ ਉਹੀ ਹੈ ਰਾਮ ਕਰਦਾ। ਤੈਨੂੰ ਚਿੰਤਾ ਦੀ ਕੀ ਲੋੜ ਹੈ, ਨਾਨਕ ਚਿੰਤਾ ਮਤ ਕਰੋ, ਚਿੰਤਾ ਤੁਸੀਂ ਇਹ ਇੱਥੇ ਇਹ ਗਿਆਨ ਦੜਾਇਆ, ਹੋਰ ਕੀ ਦੜਾਇਆ, ਇਸੇ ਅਵਸਥਾ ਦਾ ਗਿਆਨ ਹੈ, ਇੱਥੇ ਚਿੰਤਾ ਖੜੀ ਹੋਊਗਾ ਕਿ ਛੱਡ ਕੇ ਬਹਿ ਗਿਆ ਨਾ ਕੰਮ। ਇੱਥੇ ਹੀ ਧਰਨੇ ਦੇ ਨਕੇ ਛੱਡਣੇ ਨੇ, ਫਿਰ ਤੰਨੇ ਦੇ ਨੱਕੇ ਇੱਥੇ ਛੱਡਦਾ ਫਿਰ ਉਹ ਜਾਂ ਬਹਿ ਜਾਂਦਾ ਨਾ ਤੰਨਾ ਫਿਰ ਨੱਕੇ ਛੱਡਦਾ ਉਹ ਆਪੇ ਪਹਿਲਾਂ ਆਪ ਛੱਡਦਾ ਰਿਹਾ ਆਪ ਕਿਹੜਾ ਉਹਨੇ ਆਪ ਕੀ ਕਰ ਲਿਆ ਛੱਡ ਕੇ ਨੱਕੇ ਆਪ ਕੁਛ ਆਪ ਵੀ ਕੁਛ ਕਈ ਉਹਨੂੰ ਦੇ ਦਿੱਤੀ ਕਈ ਉੱਥੇ ਹੀ ਰੱਖਿਆ ਵੀ ਪਾਣੀ ਟੁੱਟੀ ਜਾਣ ਦੇ ਤੂੰ ਉਹਨੂੰ ਫਿਰ ਆਪ ਛੱਡਣੇ ਪੈਂਦੇ ਨੇ ਉਹ ਪਹਿਲਾਂ ਵੀ ਉਹੀ ਛੱਡਦਾ ਸੀ ਇਹ ਕਾਹਨੂੰ ਛੱਡਦਾ ਸੀ ਐਵੇਂ ਇਹ ਚਿੰਤਾ ਕਰਦਾ ਸੀ ਖਾਮ ਖਾਸ ਪਹਿਲਾਂ ਵੀ ਉਹੀ ਛੱਡਦਾ ਸੀ ਨੱਕੇ ਹੁਣ ਵੀ ਉਹੀ ਛੱਡਦਾ ਇਹਨੂੰ ਤਾਂ ਮੈਂ ਵਹਿਮ ਸੀ ਵੀ ਉਹ ਪਾਣੀ ਤੋੜਦਾ ਮੈਂ ਬੰਦ ਕਰ ਲੂੰਗਾ ਵੀ ਉਹ ਤੇਰੀ ਛੱਡਦਾ ਤਾਂ ਮੈਂ ਛੱਡਦਾ ਜਦ ਇਹਨੂੰ ਸਮਝ ਆ ਗਈ ਇਹਨੇ ਕਹੀ ਰੱਖਿਆ ਸੀ ਉੱਥੇ ਕਹੀ ਉੱਥੇ ਹੀ ਰੱਖਿਆ ਸੀ ਹੁਣ ਤੂੰ ਤੋੜੇ ਲੈ ਹੁਣ ਪਾਣੀ ਕਿਉਂਕਿ ਮੈਂ ਬੰਨਦਾ ਤਾਂ ਤੂੰ ਤੋੜਦਾ ਸੀ ਹੁਣ ਤੂੰ ਤੋੜੇ ਲੈ ਮੈਂ ਬੰਨਦਾ ਹੀ ਨਹੀਂ ਤੂੰ ਹੀ ਤੋੜ ਲੈ ਕਹੀ ਵੀ ਮੇਰੇ ਵਾਲੀ ਤੂੰ ਹੀ ਲੈ ਲੈ ਬਈ ਬੰਨਦਾ ਸੀ ਉਹ ਤੋੜ ਦਿੰਦਾ ਸੀ ਦੇਣਾ ਤਾਂ ਤੈਨੂੰ ਉਹਨਾਂ ਹੀ ਹੈ ਜਿੰਨਾ ਉਹਦਾ ਹੁਕਮ ਹੈ ਬਾਕੀ ਉਹ ਤੋੜ ਦਿੰਦਾ ਸੀ ਫਿਰ ਪਾ ਦਿੰਦਾ ਸੀ ਤੂੰ ਕਹਿੰਦਾ ਮੈਂ ਸਭ ਦਾ ਲੈ ਜਾਊ ਕਹਿੰਦਾ ਕਿਵੇਂ ਲੈ ਜਾਣਾ ਸਭ ਦਾ ਦੂਏ ਦਾ ਹਿੱਸਾ ਤੋੜ ਦਿੰਦਾ ਸੀ ਉਹ ਵਿਰੋਧ ਕਰਦਾ ਸੀ ਹੁਕਮ ਦਾ ਜਿੰਨਾ ਚਿਰ ਹੁਕਮ ਦਾ ਵਿਰੋਧ ਅਸੀਂ ਕਰਦੇ ਹਾਂ ਹੁਕਮ ਸਾਡਾ ਵਿਰੋਧ ਕਰਦਾ ਹੈ ਅਸੀਂ ਕਹਿੰਦੇ ਸੀ ਸਾਰੀ ਦੁਨੀਆਂ ਨੂੰ ਦੁਨੀਆਂ ਦੀ ਕਮਾਈ ਸਾਡੇ ਘਰ ਆ ਜਾ ਬਾਕੀ ਉਹਦੇ ਜੀਵ ਨੇ ਉਹਨੇ ਭੁੱਖੇ ਮਾਰਦੇ ਨੇ ਉਹ ਸਾਡੇ ਵਾਲਾ ਬੰਨ ਤੋੜ ਦਿੰਦਾ ਫਿਰ ਉਹ ਆਪ ਤੋੜ ਦਿੰਦਾ ਅਸੀਂ ਉਹਦੇ ਵਿਰੋਧ ਚ ਹਾਂ ਸਾਡੇ ਵਿਰੋਧ ਚ ਹਾਂਜੀ
ਲੋਭ ਮੋਹ ਸਭ ਵਿਸਰ ਜਾਓ ਜੁਗ ਜੁਗ ਜੀਵੋ ਅਮਰ ਫਲ ਖਾਓ
ਬਸ ਲੋਹਾਰ ਮੋਹ ਹੀ ਇੱਥੇ ਮੋਹ ਆ ਲੋਭ ਦੋ ਚੀਜ਼ਾਂ ਪਰੇਸ਼ਾਨ ਕਰਨਗੀਆਂ ਵੀ ਉੱਠ ਕੇ ਚੱਲੀਏ ਗੁਰਦੁਆਰੇ ਤੋਂ ਜਾਂ ਕਥਾ ਵਾਰਤਾ ਚੋਂ ਜਾਂ ਸ਼ਬਦ ਵਿਚਾਰ ਚੋਂ ਇਹ ਇੱਥੇ ਵਿਸਰ ਜਾਂਦਾ ਉਹ ਕਹਿੰਦਾ ਛੱਡ ਪਰੇ ਲੋਭ ਔਰ ਮੋਹ ਇਹ ਜਿਹੜਾ ਤੂੰ ਮੋਹ ਪਾਲੀ ਫਿਰਦਾ ਇਹ ਉਹਦੇ ਨੇ ਤੇਰੇ ਨਹੀਂ ਹਨ ਉਹਦੇ ਨਹੀਂ ਕੋਈ ਲੱਗਦੇ ਐ ਤਾਂ ਕਹਿੰਦੇ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਰਦਾ ਤਾਰਾ ਨਾਲ ਤਾਂ ਇਹ ਪੜ੍ਹਾ ਦਿੱਤਾ ਸਾਨੂੰ ਮੈਂ ਪੜ੍ਹਨਾ ਜੀ ਮੇਰੇ ਜੀ ਤਾਂ ਫਿਰ ਪੁੱਠੀ ਪੜ੍ਹਾਈ ਹੋ ਗਈ ਪੜ੍ਹ ਲਿਆ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਰਦਾ ਤਾਰਾ ਫਿਰ ਮੈਨੂੰ ਚਿੰਤਾ ਕਰਦੀ ਹੈ ਫਿਰ ਚਿੰਤਾ ਕਿਉਂ ਕਰੀਏ ਪਰ ਪੜ੍ਹ ਲਿਆ ਵਿਸ਼ਵਾਸ ਨਹੀਂ ਹੈ ਸਿੱਖਾਂ ਨੂੰ ਪੜ੍ਹਨਾ ਹੋਰ ਗੱਲ ਹੈ ਵਿਸ਼ਵਾਸ ਹੋਰ ਗੱਲ ਹੈ ਵਿਸ਼ਵਾਸ ਇੱਕ ਪੰਕਤੀ ਤੇ ਨਹੀਂ ਹੈ ਸਿੱਖਾਂ ਨੂੰ ਸਿੱਖੀ ਵਿਸ਼ਵਾਸ ਦਾ ਨਾਂ ਹੈ ਪੜ੍ਹਨ ਦਾ ਨਾਂ ਸਿੱਖੀ ਨਹੀਂ ਹੈ ਗੁਰਬਾਣੀ ਦੇ ਭਰੋਸੇ ਦਾ ਨਾਂ ਸਿੱਖੀ ਹੈ ਸਿੱਧਕ ਔਰ ਭਰੋਸਾ ਇਹਦਾ ਨਾਂ ਸਿੱਖੀ ਹੈ ਸਿੱਧਕ ਔਰ ਭਰੋਸੇ ਦੇ ਬਿਨਾਂ ਸਿੱਖੀ ਨਹੀਂ ਹੈ ਫਿਰ ਸਿੱਖੀ ਫਿਰ ਦਿਖਾਵਾ ਭੇਖ ਹੈ ਹਾਂਜੀ
ਲੋਭ ਮੋਹ ਸਭ ਵਿਸਰ ਜਾਓ ਜੁਗ ਜੁਗ ਜੀਵੋ ਅਮਰ ਫਲ ਖਾਓ
ਬਸ ਜੁਗ ਜੁਗ ਜੀਓ ਫਿਰ ਮਰਦਾ ਹੀ ਨਹੀਂ ਉਥੋਂ ਬਾਹਰ ਆਈ ਆਤਮਾ ਮਰੂਗੀ ਜੇ ਸੁਰਤ ਅੰਦਰ ਡਿੱਗੀ ਰਹੇ ਮਰਦੀ ਹੋ ਨਹੀਂ ਜਦ ਸੁਰਤ ਤ੍ਰਿਕੁਟੀ ਚ ਆਈ ਤ੍ਰਿਕੁਟੀ ਚ ਆ ਕੇ ਤੀਰ ਲੱਗ ਰਿਹਾ ਕਾਲ ਦਾ ਕਾਲ ਦਾ ਡੰਡਾ ਕਿੱਥੇ ਪੈਂਦਾ ਜਮਕਾ ਡੰਡ ਮੂੰਡ ਮੈਂ ਲੱਗ ਗਏ ਮੂੰਡ ਜਾਊਗੀ ਸੁਰਤ ਉੱਥੇ ਲੱਗਦਾ ਡੰਡਾ ਹਿਰਦੇ ਚ ਨਹੀਂ ਲੱਗਦਾ ਡੰਡਾ ਇਹਦੇ ਜੇ ਹਿਰਦੇ ਚ ਬੈਠੂ ਮੂੜ ਚ ਡੰਡਾ ਲੱਗੂ ਜਿਹੜਾ ਮੂੜ ਜਾ ਉਹੀ ਮਰੂ ਹਿਰਦੇ ਚ ਬੈਠੇ ਇਹਦੇ ਡੰਡਾ ਨਹੀਂ ਵੱਜਦਾ ਤੇ ਮੂੜ ਜਾ ਕੇ ਬੈਠੂਗੀ ਦਿਮਾਗ ਚ ਬੈਠੂਗੀ ਡੰਡਾ ਇਹਦੇ ਪੈਣਾ ਵੱਤ ਸੁੱਟਾ ਲੱਕੜੀ ਪਵੇ ਤੇਰੀ ਛਿੱਕੇ ਉੱਪਰ ਤੇਰੀ ਬੜੀ ਛਿੱਕਾ ਕੀ ਹੈ ਤ੍ਰਿਕੁਟੀ ਹੈ ਛਿੱਕਾ ਉੱਤੇ ਟੰਗਿਆ ਹੁੰਦਾ ਨਾ ਛਿੱਕਾ ਸਿੱਕੇ ਚ ਵਾਲਾ ਮਾਲ ਹੈ ਸਿੱਕੇ ਚ ਪਹਿਲਾਂ ਦੁਨੀਆਂ ਦਿੰਦੀ ਹੈ ਸਾਰੀ ਇਹ ਗੱਲਾਂ ਕਰਦਾ ਕਬੀਰ ਸਿੱਕੇ ਉੱਪਰ ਤੇਰੀ ਬੜੀ
ਡੀਟ
ਹਾਂ ਨਿਗਾ ਤੇਰੀ ਸਿੱਕੇ ਚ ਹੈ ਉੱਤੇ ਸੰਸਾਰ ਚ ਉੱਥੇ ਬੈਠ ਕੇ ਦੇਖਦੀ ਹੈ ਸਿੱਕੇ ਚ ਕੀ ਹੈ ਬਾਹਰ ਖਾਣ ਨੂੰ ਉੱਥੇ ਹੀ ਪੈਣੀ ਹੈ ਲੱਕੜੀ ਸੋਟਾ ਤੇਰੀ ਪਿੱਠ ਚ ਉੱਥੇ ਹੀ ਮਰਨਾ ਤਾਂ ਜਾ ਕੇ ਹੋ ਗਿਆ ਤਾਂ ਉੱਥੇ
ਦਸਵੀਂ ਦਹਿ ਦਿਸ ਹੋਏ ਆਨੰਦ ਛੁੱਟੇ ਭਰਮ ਮਿਲੇ ਗੋਬਿੰਦ
ਹੁਣ ਦਸਵੀਂ ਕਹਿਤਾ ਦਸਵੇਂ ਨੰਬਰ ਤੇ ਦਸਵੇਂ ਦਵਾਰ ਚ ਹੁਣ ਦਹਿ ਦਿਸ ਹੋਏ ਆਨੰਦ ਦਸਾਂ ਦਿਸ਼ਾਵਾਂ ਚ ਆਨੰਦ ਹੈ ਦਸਾਂ ਦਿਸ਼ਾਵਾਂ ਚ ਆਨੰਦ ਹੈ ਹੁਣ ਕਿੱਥੇ ਹੈ ਭਲਾ ਗਗਨ ਹੁੰਦਾ ਦਸਾਂ ਦਿਸ਼ਾਵਾਂ ਗਗਨ ਦਮਾਮਾ
ਬਾਜਿਆ।
ਆਨੰਦ ਦਮਾਮੇ ਦੇ ਬਿਨਾਂ ਆਨੰਦ ਕਿਵੇਂ? ਇੱਥੇ ਸ਼ਬਦ ਗੁਰੂ ਪ੍ਰਗਟ ਹੋ ਜਾਂਦਾ। ਦਸਵੀਂ ਦੈ ਦਿਸ
ਹੋਏ ਆਨੰਦ,
ਹੋਏ ਆਨੰਦ
ਛੁੱਟੇ ਭਰਮ ਮਿਲੇ ਗੋਬਿੰਦ,
ਛੁੱਟੇ ਭਰਮ ਮਿਲੇ